गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी कमोलक लिखत है, जिस दा सिरलेख है जिंदगी दे राहां ते। आओ उसका अगला हिस्सा सरवण करन दी कोशिश करिए जी। अंक पंजवां, लाहौर, संमत 1898 तो 1900। ओ दिन आ गया जदों अपनी मां नूं छड़ के कॉलेज पढ़न लई मैनूं लाहौर जाना पै गया। 14 सालां दी उम्र विच मैं पंजाब यूनिवर्सिटी विच अपना भाग मुका लिया सी। मैनूं महसूस होया कि बोट हुण उडारी लई समर्थ हो गया सी। जा मेरे पुत्रा, मेरी मां ने अथरुआं विच आख्या, असी बड़े गरीब हाँ ते तू हुण टब्बर दा राजक बनी। कहंदे ने लाहौर पढ़ के आदमी वड्डा सरकारी अफसर बन जांदा है, जिदे बरुआ उते अनेकां लोग पए उडीकदे ने। मैं चाहनी हाँ मेरा पुत्र चंगा साफ आदमी बने, किसे दा दिल ना दुखाई। दूजियां नूं दुखाना इको वड्डा पाप है, ते रब दी रजा विच रहना इस जीवन दा इको वड्डा पुन है। अपनी गरीबनी मां नूं सदा याद रखी। अनोखे सन लाहौर दे मेरे पहले प्रभाव, भावें मैनू जापदा है कि उदों दे ते हुण दे मेरे प्रभाव कुछ रलगढ़ हो गए हन। पर गर्मियां सन लाहौर दियां तपदियां गर्मियां जदों मैं उत्थे पहुंचा, हवा दे एक फराटे लई होंकदा पानी छिड़की फुड़ी उत्ते नंगा पया, हाथ विच पखा ते दिमाग विच क्योड़े ते बेदमुश्क दा शरबत, पासे परतदियां रात गुजारदा, कदे अख लग जांदी, कदे अद्धी रात तक जागण बाद चंगी नींदर दा एक झूठा आ जांदा। सवेर सार मैं अपना अध झुलसिया पिंडा कमेटी दे नलके दी सुस्त बेमर्जी तार हेठां धर देंदा ते काली काली कपड़े पा के कॉलेज दौड़ जांदा। तोलिया नहीं सा वरतदा, छेती छेती हाथ फेर के पानी छंद लैंदा सां। गिले कपड़े उवें ही मेरे पिंडे उत्ते सुक जांदे। मेरी पहली रिहायश लाहौर दी एक तंग गली विच सी ते कुछ महीनों बाद मैं कॉलेज दे होस्टल विच चला गया। मैनूं हुण भी याद है कि क्योड़े ते बेदमुश्क दे शरबत मेरी जिंदगी दियां घड़ियां निशानदे सन। उदों मैं हैरान हुंदा सां कि क्यों विद्यक संस्थावां इहो जिही निकारी थां उत्ते बणाईआं जांदीआं सन। पर बाद विच मैनूं समझ आ गई कि यह साड़ी किस्मत है। गर्मी, दोजखी गर्मी, अनाज मुनियारी ते कूड़े नाल लदियां बैलगड्डियां दी भीड़, बेटब गड्ढे, पहियां दी कड़कड़, गड्डीवाना दी हो, पंजाबियां दा अत गंदियां गालां विच इक दूजे नूं फिटकारना, लाहौरी हलवाइयां ते नानवाइयां दे खुले चुल्हियां उत्तों उड़दियां बोआं, इको ही बाजार विच बेसुरा जिहा इकट्ठ बने पए सन। शाह आलमी दरवाजे दी गहमा गहम, गाहकां दियां भीड़ां लई तुल दे अदरक, लून, धनिए ते काली मिर्चां दी महक, फेरी वालियां दे होके, मुल उत्ते चुरकण वालियां दे झेड़े, दुकानदारां दी सौदेबाजी, विहार कार आखी जांदी हर गल दा शोरीला रोल कचोला, खास लाहौर शहर दियां गलियां दा साग घुटदा घंटा ते गंध, इन्हां सभना तों जरा आराम देण वाली घर दियां छतां उत्ते गुड्डियां उडांदे कुड़ियां मुंडियां दी कदे कदाई पै जांदी चाती सी। मैं मनदा हाँ कि अद पीड़ियां बारियां पिछे बैठियां सोहणियां इस्त्रियां नूं बिना देखिया ही महसूस करना ते कदे कदे उन्हां दी लुकवीं अख नाल अख मिल जाना, जदों ओ अपने कुंडां ते बारियां दियां विरला विचों बाहरली दुनिया उत्ते झाकदियां सन, मैनूं अंदरों अंदर मस्ता देंदा सी। गली दे हिंदू देवी देवतियां दे मंदरां विच अत सोहणे कपड़ियां विच इस्त्रियां दा इकट्ठे होना अत्यंत खुशी देंदा सी ते सच्ची मुच्ची सोहणा दृश सी। उहनां दा छोटे मंदरां दी परिक्रमा करना, उन्हां दे गूढ़े नीले लाल पीले रेशमी कुर्तियां दा खलार दिलां दियां डूंघियाईयां हंजू कढ़दा सी। मड़क दे रेशम दी सरसर मेरे लई डूंघियां रमज़ा भरी हुंदी सी। हवा नाल फड़फड़ांदे कुंडां तों अनोखी खुशी विच झूमण लई मैं जाण के उत्थे जांदा सां। ਉਹਨਾਂ ਪਿਆਰੀਆਂ ਭੀੜਾਂ ਦੀ ਚੁਸਤੀ ਜ਼ਿੰਦਗੀ ਦੇਣ ਵਾਲੀ ਸੀ। ਮੈਨੂੰ ਯਾਦ ਆਉਂਦਾ ਹੈ ਕਿ ਇੱਕ ਵਾਰੀ ਉਕਸਾਹਟ ਦੇ ਹੜ੍ਹ ਵਿੱਚ ਮੇਰਾ ਪੈਰ ਥਿੜਕ ਗਿਆ ਅਤੇ ਇੱਕ ਮੁਟਿਆਰ ਨਾਲ ਠੋਡਾ ਖਾ ਕੇ ਮੈਂ ਡਿੱਗ ਪਿਆ ਅਤੇ ਉਸਨੇ ਮੈਨੂੰ ਉਠਾਉਣ ਵਿੱਚ ਕੋਈ ਮਦਦ ਨਾ ਕੀਤੀ। ਮੈਂ ਆਪੇ ਹੀ ਉੱਠਿਆ ਅਤੇ ਜਦੋਂ ਮੈਂ ਉਤਾਹਾਂ ਤੱਕਿਆ ਉਹ ਗੁੱਸੇ ਵਿੱਚ ਮੈਨੂੰ ਘੂਰ ਰਹੀ ਸੀ। ਮੈਂ ਮੁਸਕਰਾਇਆ ਅਤੇ ਉਹ ਕਿੰਨਾ ਕੁਝ ਕੌੜਾ ਆਖਣ ਲੱਗ ਪਈ। ਉਸ ਮੈਨੂੰ ਅਣਤੋਲੀ ਜ਼ਬਾਨ ਵਿੱਚ ਝਿੜਕਾਂ ਦਿੱਤੀਆਂ ਅਤੇ ਮੁੜ ਮੁੜ ਉਸਨੇ ਆਪਣੇ ਗੁੱਸੇ ਦੇ ਨਾਲ ਚੰਗਿਆੜੇ ਮੇਰੇ ਉੱਤੇ ਸੁੱਟੇ। ਐਨੇ ਨੂੰ ਕਈ ਹੋਰ ਆ ਗਈਆਂ। ਸਭਨਾ ਮੈਨੂੰ ਪੁੱਛਿਆ ਕਿ ਮੈਂ ਕਿਉਂ ਉਸਨੂੰ ਤੰਗ ਕੀਤਾ ਸੀ। ਤੰਗ ਕੀਤਾ? ਮੈਂ ਆਖਿਆ, ਮੈਂ ਤਾਂ ਜੰਗਲੀ ਪੋਠੋਹਾਰ ਦਾ ਇੱਕ ਦਰਸ਼ਕ ਹਾਂ। ਕਿਹੋ ਜਿਹੀਆਂ ਕੁੜੀਆਂ ਨੇ ਲਾਹੌਰ ਦੀਆਂ? ਮੈਂ ਹੈਰਾਨ ਹੋ ਕੇ ਪੁੱਛਿਆ। ਮੂਰਖ ਕੁੜੀਆਂ ਏਡੇ ਪਿਆਰੇ ਮੁੰਡੇ ਨੂੰ ਗਾਲਾਂ ਦਿੰਦੀਆਂ। ਮੂਰਖਾਂ, ਸਭਨਾ ਆਖਿਆ ਜਿਵੇਂ ਉਹ ਮੈਨੂੰ ਗਾਲਾਂ ਦੇਣ ਦਾ ਦੋਸ਼ ਉਹਦੇ ਉੱਤੇ ਲਾਉਂਦੀਆਂ ਸਨ। ਨਹੀਂ, ਮੈਂ ਆਖਿਆ, ਇਹ ਮੈਨੂੰ ਗਾਲ ਦੇ ਸਕਦੀ ਹੈ ਕਿਉਂਕਿ ਮੈਂ ਡਿੱਗ ਪਿਆ ਸਾਂ। ਜਦੋਂ ਇਸ ਮੈਨੂੰ ਗਾਲ ਦਿੱਤੀ, ਇੱਕ ਫਾਰਸੀ ਦੇ ਸ਼ਾਇਰ ਦਾ ਸ਼ੇਰ ਮੈਨੂੰ ਢੁਕਵਾਂ ਜਾ ਪਿਆ। ਕੌੜਾ ਬੋਲ ਉਹ ਸੋਹਣੀਏ, ਤੇਰੇ ਮਿੱਠੇ ਬੋਲਾਂ 'ਚੋਂ ਨਿਕਲਦਾ, ਤੇਰੇ ਹੁਸਨ ਨੂੰ ਕਿਹੜੀ ਚੰਗੀ ਤਰ੍ਹਾਂ ਨਿਖਾਰਦਾ। ਉਹ ਸਾਰੀਆਂ ਹੱਸ ਪਈਆਂ ਅਤੇ ਮੈਂ ਉੱਥੋਂ ਤੁਰ ਪਿਆ। ਪਰ ਜਾਣ ਤੋਂ ਪਹਿਲਾਂ ਮੈਂ ਭੌਂ ਕੇ ਤੱਕਿਆ ਕਿ ਮੇਰੀ ਦੁਸ਼ਮਣ ਨੂੰ ਵੀ ਮੇਰਾ ਕੋਈ ਖਿਆਲ ਹੈ ਸੀ ਅਤੇ ਮੈਂ ਵੇਖਿਆ ਕਿ ਉਹ ਆਪਣੀਆਂ ਅੱਖਾਂ ਦੀ ਨੁੱਕਰ ਵਿੱਚੋਂ ਮੇਰੇ ਵੱਲ ਤੱਕ ਰਹੀ ਸੀ। ਉਹ ਅਫਸੋਸੀ ਹੋਈ ਸੀ ਕਿ ਉਸ ਮੈਨੂੰ ਗਾਲਾਂ ਕੱਢੀਆਂ। ਮੁੜ ਅਸੀਂ ਕਦੇ ਮਿਲੇ ਨਹੀਂ, ਸਿਰਫ ਅੱਖਾਂ ਦੀ ਨੁੱਕਰ 'ਚੋਂ ਉਹਦੀ ਤੱਕਣੀ ਮੈਨੂੰ ਹੁਣ ਤੱਕ ਯਾਦ ਹੈ। ਮਰਦਾਂ ਅਤੇ ਤੀਵੀਆਂ ਦੀਆਂ ਢਾਣੀਆਂ ਸਵੇਰ ਸਾਰ ਦਰਿਆ ਰਾਵੀ ਉੱਤੇ ਜਾਂਦੀਆਂ ਅਤੇ ਮਹੀਨੇ ਦੇ ਕਿਸੇ ਖਾਸ ਦਿਹਾੜੇ ਇਹਨਾਂ ਦੀਆਂ ਵਹੀਰਾਂ ਮਨੁੱਖੀ ਜਲੂਮਾਂ ਦੀ ਇੱਕ ਹੋਰ ਝਾਤੀ ਸੀ ਜਿਹੜੀ ਮੈਨੂੰ ਖੁਸ਼ ਕਰਦੀ ਸੀ। ਸਭੋ ਹੌਲੀ ਹੌਲੀ ਅਤੇ ਸੁਸਤ ਚਾਲੇ ਤੁਰਦੀਆਂ, ਉਹਨਾਂ ਦੇ ਕਦਮ ਅਜੇ ਅਸੁੱਜਣ ਅਤੇ ਥਿੜਕਦੇ, ਪਰ ਵਾਪਸੀ ਉੱਤੇ ਉਹ ਰਾਮ ਰਾਮ ਉਚਾਰਦੀਆਂ ਅਤੇ ਕਈ ਵਧੇਰੇ ਛੋਲੀਆਂ ਗੁਰੂ ਨਾਨਕ ਦੀ ਜਪਜੀ ਦਾ ਪਾਠ ਕਰਦੀਆਂ। ਰਾਵੀ ਦੀਆਂ ਇਸਤਰੀਆਂ ਯਾਤਰੂਆਂ ਦੇ ਕਦਮਾਂ ਵਿੱਚ ਲਚਕ ਅਤੇ ਆਤਮਾਵਾਂ ਵਿੱਚ ਸੁਭਕੀ ਸੀ। ਲਾਹੌਰਨਾਂ ਵਿੱਚ ਮੈਂ ਖਿਆਲ ਕਰਦਾ ਸਾਂ ਵਧੇਰੇ ਜਾਨ ਸੀ। ਲਾਹੌਰੀ ਮਰਦ ਮੈਨੂੰ ਹਮੇਸ਼ਾ ਬੁੱਧੂ ਜਿਹਾ ਟੋਲਾ ਜਾਪਦੇ ਰਹੇ। ਮਹਾਰਾਜਾ ਰਣਜੀਤ ਸਿੰਘ ਦੀ ਬਾਰਾਂ ਦਰੀ ਹਜ਼ੂਰੀ ਬਾਗ ਦੇ ਨਾਲ ਉਹ ਬਾਕੀ ਬਾਰਾਂ ਦਰੀ ਵਾਲੀ ਬਣਤ ਸ਼ਾਹੀ ਮਸਜਿਦ ਦੇ ਸਾਵੇ ਹਾਤੇ ਵਿੱਚ ਸੱਜੀ ਥਾਂ ਸੀ ਜਿਹੜੀ ਮੈਨੂੰ ਸਭ ਤੋਂ ਚੰਗੀ ਲੱਗਦੀ ਸੀ। ਲਾਹੌਰ ਦੇ ਪੱਛਮ ਵੱਲ ਸ਼ਹਿਰ ਵਾਲੇ ਪਾਸੇ ਕੁਝ ਹਰਿਆਲੀ ਅਤੇ ਕੁਝ ਫੁੱਲ ਬੀਤੇ ਅਤੇ ਵਰਤਮਾਨ ਉੱਤੇ ਨੀਝ ਲਾ ਰਹੇ ਸਨ। ਜ਼ਰਾ ਕੋ ਹੇਠਾਂ ਗੁਰੂ ਅਰਜਨ ਦੇਵ ਦੀ ਯਾਦਗਾਰ ਹੈ ਜਿੱਥੇ ਉਹਨਾਂ ਆਖਰੀ ਵਾਰ ਇਸ਼ਨਾਨ ਕੀਤਾ ਸੀ ਅਤੇ ਜੋਤੀ ਜੋਤ ਸਮਾ ਗਏ ਸਨ। ਇੱਕ ਸਿੱਖ ਲੜਕੇ, ਮੇਰੇ ਲਈ ਇਹਨਾਂ ਸਥਾਨਾਂ ਵਿੱਚ ਉਹ ਯਾਦਾਂ ਸਨ ਜਿਹੜੀਆਂ ਕੁਝ ਸਮੇਂ ਲਈ ਮੈਨੂੰ ਪਰਮਾਰਥਕ ਬਣਾ ਦਿੰਦੀਆਂ ਸਨ। ਲਾਹੌਰ ਦਾ ਬਾਕੀ ਭਾਗ ਬੇਫੁੱਲ ਅਤੇ ਰੋਸ਼ਨੀ ਰਹਿਤ ਸੀ। ਸਿੱਖ ਦੁਕਾਨ ਦੇ ਲਹੂ ਨਾਲ ਪੜਾਸਿਆ, ਇਹਦੀਆਂ ਕੰਧਾਂ ਘੇਰੀ ਵਲਗਣ ਦੇ ਹਰ ਕਿਣਕੇ ਵਿੱਚ ਸਿੱਖਾਂ ਦੀ ਕਤਲੇਆਮ ਅਤੇ ਉਹਨਾਂ ਨੂੰ ਦਿੱਤੇ ਤਸੀਹੇ ਸਨ। ਲਾਹੌਰ ਦੇ ਇਸ ਇਤਿਹਾਸਕ ਮਲੜ ਵਿੱਚ ਇੱਕੋ ਚਮਕ ਦੀ ਝਾਤੀ ਮੇਰੀ ਦਿਲਚਸਪੀ ਸੀ। ਨਵੀਂ ਲਾੜੀ ਆਪਣੀ ਦਾਜਲ ਪੋਸ਼ਾਕ ਪਾਈ ਗਲੀਆਂ ਵਿੱਚ ਤੁਰਦੀ, ਵਜ਼ੀਰ ਖਾਨ ਦੀ ਸੁਨਹਿਰੀ ਮਸੀਤ, ਡੱਬੀ ਬਾਜ਼ਾਰ ਵਿੱਚ ਮੈਂ ਖਿਆਲ ਕਰਦਾ ਸਾਂ। ਇੱਕ ਹਿੰਦੂ ਲਾੜੀ ਆਪਣੇ ਵਿਆਹ ਲਈ ਧੱਜ ਸੱਜ ਕੇ ਖਲੋਤੀ ਸੀ, ਸ਼ਿਲਪਕਾਰੀ ਦੇ ਸੰਗੀਤ ਨਾਲ ਭਰੀ ਇਹ ਜਿਹੀ ਮਸਜਿਦ ਉਸਾਰਨਾ ਅਤੇ ਸਜਾਵਟ ਨਾਲ ਉਹਨੂੰ ਲਗਭਗ ਮਨੁੱਖੀ ਰੂਪ ਦੇ ਦੇਣਾ ਇਸਲਾਮੀ ਪਾਕੀਜ਼ਗੀ ਦੀ ਅਰਬਿਸਤਾਨੀ ਕਠੋਰਤਾ ਉੱਤੇ ਹਿੰਦੁਸਤਾਨ ਦੇ ਸੁਪਨੇ ਦੀ ਫਤਿਹ ਦੀ ਨਿਸ਼ਾਨੀ ਹੈ। ਹਿੰਦੂ ਲਾੜੀ ਆਪਣੀ ਸੋਹਣੀ ਪੁਸ਼ਾਕ ਅਤੇ ਸੱਜ ਧੱਜ ਵਿੱਚ ਲਾਹੌਰ ਦੀ ਰੋਜ਼ਾਨਾ ਜ਼ਿੰਦਗੀ ਦੇ ਬੇਸਵਾਦ ਦੇ ਸਹਿਮ ਤੋਂ ਸਾਹ ਦੁਆਉਣ ਵਾਲੀ ਇੱਕੋ ਇੱਕ ਚੀਜ਼ ਸੀ। ਉਹਦੇ ਹੱਥ ਮਹਿੰਦੀ ਰੰਗੇ, ਉਹਦਾ ਦੰਦ ਖੰਡੀ ਚੂੜਾ ਉਹਦੀਆਂ ਬਾਹਾਂ ਨੂੰ ਚਾਹ ਨਾਲ ਚੁੰਮਦਾ, ਤੁਰਦੀ ਦੇ ਗਹਿਣਿਆਂ ਦੀ ਚਣਕਾਰ, ਉਹਦੇ ਕੇਸ ਇਉਂ ਸ਼ਿੰਗਾਰੇ ਜਿਉਂ ਰਾਤ ਦੀਆਂ ਜ਼ੁਲਫਾਂ ਵਿੱਚ ਸਿਤਾਰੇ ਜੜੇ, ਸਭੋ ਸ਼ਹਿਰ ਦੀ ਗੁੱਜੀ ਪਾਵਨ ਜ਼ਿੰਦਗੀ ਦੀ ਚਿੰਨ੍ਹ ਥਾਪਣਾ ਕਰਕੇ ਸਨ। ਪਰ ਲਾਹੌਰ ਦੀਆਂ ਗਲੀਆਂ 'ਚ ਕਦੇ ਕਦਾਈ ਹੀ ਕਿਸੇ ਜਵਾਨ ਔਰਤ ਨਾਲ ਮੇਲ ਆਉਂਦਾ। ਜਾਪਦਾ ਸੀ ਕਿ ਇੱਕੋ ਰਾਤ ਵਿੱਚ ਉਹ ਬੁੱਢੀਆਂ ਅਤੇ ਕੁਬੀਆਂ ਹੋ ਜਾਂਦੀਆਂ ਸਨ। ਵਿਚਾਰੀ ਅਨਾਰਕਲੀ ਦਾ ਮਕਬਰਾ ਲਾਹੌਰ ਉੱਤੇ ਆਪਣਾ ਪਰਛਾਵਾਂ ਸੁੱਟਦਾ ਸੀ ਅਤੇ ਕੁਝ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਹਰ ਲਾਹੌਰੀ ਖਾਵੰਦ ਇੱਕ ਛੋਟਾ ਅਕਬਰ ਸੀ ਅਤੇ ਲਾਹੌਰ ਦੀਆਂ ਇਸਤਰੀਆਂ ਜ਼ਿੰਦਗੀ ਉੱਤੇ ਇੱਕ ਭਟਕਦੀ ਲੁਕਵੀਂ ਝਾਤ ਮਾਰਨ ਕਰਕੇ ਲਾਹੌਰ ਦੀਆਂ ਉੱਚੀਆਂ ਕੰਧਾਂ ਵਿੱਚ ਜਿਉਂਦੀਆਂ ਚਿਣ ਦਿੱਤੀਆਂ ਜਾਂਦੀਆਂ ਸਨ। ਇਹਨਾਂ ਘਾਟਾਂ ਦੇ ਬਾਵਜੂਦ ਉਸ ਵੇਲੇ ਦੇ ਲਾਹੌਰ ਦੀ ਜ਼ਿੰਦਗੀ ਕਲਾਮਈ ਨਜ਼ਾਕਤ ਸੀ ਜਿਹੜੀ ਹੁਣ ਸਭ ਅਲੋਪ ਹੋ ਗਈ ਹੈ। ਪੁਰਾਣੀਆਂ ਕੰਧਾਂ ਵਿੱਚੋਂ ਲੋਕ ਬਾਹਰ ਨਿਕਲਣ ਦਾ ਯਤਨ ਕਰਦੇ ਅਤੇ ਉਹ ਬਾਹਰ ਆ ਵੀ ਜਾਂਦੇ ਅਤੇ ਵਿਚਾਰਕਾਰ ਦੇ ਉਸ ਪਰਛਾਵੇਂ ਦੀ ਭੂਤਨੀ ਪਕੜ ਵਿੱਚ ਆ ਫਸਦੇ ਜਿਹੜਾ ਬੰਬਈ ਅਤੇ ਲੰਡਨ ਵਰਗੇ ਸ਼ਹਿਰਾਂ ਨੂੰ ਧੂੰਏ ਅਤੇ ਗੰਦਗੀ ਨਾਲ ਕੱਜ ਦਿੰਦਾ ਹੈ। ਕੇਵੜੇ ਅਤੇ ਛੇਦ ਮੁਸ਼ਕ ਦੀਆਂ ਪੁਰਾਣੀਆਂ ਖੁਸ਼ਬੋਈਆਂ ਉੱਡ ਗਈਆਂ ਅਤੇ ਪੁਰਾਣੇ ਮੰਦਰਾਂ ਦੇ ਮੇਲੇ ਲੱਦ ਗਏ ਹਨ। ਲਾਹੌਰੀਏ ਦੀ ਜ਼ਿੰਦਗੀ ਆਪਣੇ ਪੁਰਾਣੇ ਸ਼ਹਿਰ ਦੀਆਂ ਗਲੀਆਂ ਛੱਡ ਚੁੱਕੀ ਹੈ ਜਿੱਥੇ ਖੁੱਲ੍ਹਦਿਲੀਆਂ ਇਸਤਰੀਆਂ ਸਨ, ਬੇਗਾਨਿਆਂ ਦਾ ਸਵਾਗਤ ਕਰਦੀਆਂ ਸਨ ਅਤੇ ਹੁਣ ਉਹ ਪੱਛਮੀ ਗੋਲ ਕਮਰਿਆਂ ਦੀਆਂ ਕੁਚੱਜੀਆਂ ਨਕਲਾਂ ਦੀ ਰਸਮੀ ਅਕੜੇਸ ਵਿੱਚ ਜਾ ਬੈਠੀ ਹੈ। ਗੋਲ ਕਮਰਾ ਮਿੱਟੀ ਭਰਿਆ, ਥਿੰਦਾ, ਚਿਪਚਿਪਾ, ਗਰਮ ਇੱਕ ਅਨੋਖਤਾ ਹੈ। ਸਮੁੱਚੇ ਤੌਰ ਉੱਤੇ ਮੈਂ ਖਿਆਲ ਕਰਦਾ ਹਾਂ ਕਿ ਬੁੱਤਾਂ ਅਤੇ ਸੀਤਲਾਵਾਂ ਨੂੰ ਪੂਜਣ ਵਿੱਚ ਵਧੇਰੇ ਕਲਾਕਾਰੀ ਸੀ। ਜ਼ਿੰਦਗੀ ਦੇ ਪੁਰਾਣੇ ਰੰਗਾਂ ਦੀ ਹੁਣ ਵਗਦੀਆਂ ਪੌਣਾਂ ਨਾਲ ਚੋਹਲਬਾਜ਼ੀ ਵਿੱਚ ਪਾਰਸੀ ਸਾੜੀਆਂ, ਪਾਊਡਰ ਅਤੇ ਸੁਰਖੀਆਂ, ਸਾਗ ਘੁੜਦੇ ਮਟਿਆਲੇ ਗੋਲ ਕਮਰਿਆਂ, ਸ਼ਰਧਾ ਬਿਨਾਂ ਨਵੀਨ ਪ੍ਰਾਰਥਨਾ ਪੁਸਤਕਾਂ ਦੇ ਵਰਕੇ ਥੁੱਲਣ ਅਤੇ ਇਸਤਰੀ ਦਾ ਦਿਲ ਮਰਦ ਲਈ ਅਧਿਕ ਭਖਦੀ ਪੁਰਾਣੀ ਮੁਹੱਬਤ ਤੋਂ ਖਾਲੀ ਹੋਣ ਨਾਲੋਂ ਵਧੇਰੇ ਕਲਾ ਅਤੇ ਸੋਹਜ ਸੀ। ਹੁਣ ਦਾ ਲਾਹੌਰ ਗੁੱਡੀਆਂ ਦਾ ਸ਼ਹਿਰ ਬਣ ਗਿਆ ਹੈ ਜਿਹੜੀਆਂ ਪੈਰਿਸ ਅਤੇ ਲੰਡਨ ਦੇ ਬਾਜ਼ਾਰਾਂ ਦੀਆਂ ਖੇਡਾਂ ਦੀ ਨਕਲ ਕਰ ਰਹੀਆਂ ਹਨ। ਲੋਕਾਂ ਦੇ ਐਬ ਵੀ ਜੇ ਸੁਦੇਸ਼ੀ ਹੋਣ ਤਾਂ ਨਿਗਰ ਸਿਫਤ ਦਿਸਣ ਲੱਗ ਪੈਂਦੇ ਹਨ। ਇਹ ਵੀ ਉਮਰਾਂ ਦੀ ਕਿਰਤ ਆਉਂਦੇ ਹਨ। ਜ਼ਿੰਦਗੀ ਵਿੱਚ ਇੱਕ ਖੂਬੀ ਹੁੰਦੀ ਹੈ ਜਿਹੜੀ ਬਾਹਰੋਂ ਜਹਾਜ਼ ਭਰ ਭਰ ਲਿਆਂਦੀਆਂ ਨਿਰਜੀਵ ਖੂਬੀਆਂ ਨਾਲ ਵਟਾਈ ਨਹੀਂ ਜਾ ਸਕਦੀ। ਇਸ ਵਟਾਂਦਰੇ ਨੇ ਅੱਜ ਦੇ ਲਾਹੌਰ ਉੱਤੇ ਇੱਕ ਆਫਤ ਲੈ ਆਉਂਦੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।